ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਮਹਾਂਪੁਰਖਾਂ ਨੇ ਸੋ ਕਿਚ ਕਾਰਜਿਤ ਮੈਲ ਨਾ ਲਾਗੇ ਦੇ ਵਿਸ਼ੇ ਦੇ ਤਿੰਨ ਲੇਖਾਂ ਦੀ ਲੜੀ ਲਿਖੀ ਹੈ। ਆਪਾਂ ਤੀਜੇ ਭਾਗ ਨਾਲ ਸਾਂਝ ਕਰਾਂਗੇ ਲੇਖ ਨੰਬਰ 37, ਕਿਵੇਂ ਮਹਾਂਪੁਰਖ ਸਾਨੂੰ ਸੇਧ ਬਖਸ਼ਦੇ ਹਨ ਗੁਰਬਾਣੀ ਅਨੁਸਾਰ ਕਿ ਮਨ ਨੂੰ ਮੈਲ ਤੋਂ ਕਿਵੇਂ ਬਚਾਉਣਾ ਹੈ। ਅਕਾਲ ਪੁਰਖ ਦੀ ਜੋਤ ਹੀ ਸੱਚ ਹੈ ਅਤੇ ਉਸਦਾ ਨਾਮ ਰੂਪੀ ਆਤਮ ਪ੍ਰਕਾਸ਼ ਹੀ ਨਰੋਲ ਅਤੇ ਨਿਰਮਲ ਹੈ। ਅਕਾਲ ਪੁਰਖ ਦੀ ਜੋਤ ਹੀ ਸੱਚ ਹੈ ਅਤੇ ਉਸਦਾ ਨਾਮ ਰੂਪੀ ਆਤਮ ਪ੍ਰਕਾਸ਼ ਹੀ ਨਰੋਲ ਅਤੇ ਨਿਰਮਲ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਮਾਇਆ ਦੇ ਅਨੇਕ ਸਰੂਪ ਹਨ ਜੋ ਬਿਨਸਨਹਾਰ ਬਦਲਵੇਂ ਹਨੇਰ ਭਰਮ ਕੂੜ ਹਨ। ਇਸ ਲਈ ਸਾਰੀ ਦ੍ਰਿਸ਼ਟ ਅਤੇ ਅਦ੍ਰਿਸ਼ਟ ਮਾਇਕੀ ਮੰਡਲ ਦੀ ਰਚਨਾ ਚਲਾਏਮਾਨ ਝੂਠੀ ਅਤੇ ਮੈਲੀ ਹੈ। ਜਿਸ ਤਰ੍ਹਾਂ ਰੋਸ਼ਨੀ ਦੀ ਅਨਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਆਤਮ ਪ੍ਰਕਾਸ਼ ਅਥਵਾ ਨਾਮ ਸ਼ਬਦ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਹੀ ਵਿੱਚ ਹੀ ਮਾਇਆ ਦਾ ਭਰਮ ਭਲਾਵਾ ਪ੍ਰਤੀਤ ਹੁੰਦਾ ਹੈ, ਜਿਸ ਵਿੱਚ ਇਸ ਬ੍ਰਹਿਮੰਡ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਹੋ ਰਹੀ ਹੈ। ਦੂਜੇ ਲਫਜ਼ਾਂ ਵਿੱਚ ਨਾਮ ਦਾ ਪ੍ਰਕਾਸ਼ ਹੀ ਸੱਚ ਹੈ, ਨਿਰਮਲ ਹੈ ਅਤੇ ਨਾਮ ਦੀ ਅਣਹੋਂਦ ਹੀ ਮਾਇਆ ਦਾ ਹਨੇਰ ਜਾਂ ਮੈਲ ਹੈ। ਹਰ ਬਿਨ ਸਭ ਕੁਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ, ਨਾਮ ਬਿਨਾਂ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ, ਚੌਂ ਯੁਗ ਮੈਲੇ ਮਲ ਭਰੇ, ਜਿਨ ਮੁੱਖ ਨਾਮ ਨਾ ਹੋਏ। ਸੰਸਾਰ ਦੀ ਰਚਨਾ ਅਕਾਲ ਪੁਰਖ ਦੇ ਕਵਾਓ ਜਾਂ ਖਿਆਲ ਦੁਆਰਾ ਹੋਈ ਹੈ ਅਤੇ ਖਿਆਲ ਦੁਆਰਾ ਹੀ ਇਸ ਪ੍ਰਕਿਰਤੀ ਅਤੇ ਪ੍ਰਵਿਰਤੀ ਚੱਲ ਰਹੀ ਹੈ। ਕੀਤਾ ਪਸਾਓ ਇੱਕੋ ਕਵਾਓ, ਤਿਸ ਦੇ ਹੋਏ ਲੱਖ ਦਰਿਆਓ। ਲੜਾਈ ਵੇਲੇ ਚਾਰ ਸਵੇਰੇ ਹਨੇਰਾ ਕਰਨਾ ਪੈਂਦਾ ਹੈ, ਹਾਂਜੀ ਲੜਾਈ ਵੇਲੇ ਚਾਰ ਸਵੇਰੇ ਹਨੇਰਾ ਕਰਨਾ ਪੈਂਦਾ ਹੈ ਤਾਂ ਕਿ ਦੁਸ਼ਮਣ ਰੋਸ਼ਨੀ ਦੇਖ ਕੇ ਹਮਲਾ ਨਾ ਕਰ ਸਕੇ। ਐਸੇ ਹਨੇਰੇ ਵਿੱਚ ਅਸੀਂ ਮਕਾਨ ਅੰਦਰ ਨਿੰਮੀ ਜਿਹੀ ਰੋਸ਼ਨੀ ਕਰਦੇ ਹਾਂ ਅਤੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੰਦੇ ਹਾਂ ਅਤੇ ਸ਼ੀਸ਼ਿਆਂ ਉੱਤੇ ਕਾਲਾ ਕਾਗਜ਼ ਜਾਂ ਮੋਟਾ ਪਰਦਾ ਲਾ ਦਿੰਦੇ ਹਾਂ ਤਾਂ ਕਿ ਅੰਦਰਲੀ ਰੋਸ਼ਨੀ ਬਾਹਰ ਨਾ ਦਿਸ ਸਕੇ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਜੋਤ ਦਾ ਨਿਰਮਲ ਪ੍ਰਕਾਸ਼ ਸਦਾ ਹੋ ਰਿਹਾ ਹੈ। ਸਾਡੇ ਅੰਤਰ ਆਤਮੇ ਜੋਤ ਦਾ ਨਿਰਮਲ ਪ੍ਰਕਾਸ਼ ਸਦਾ ਹੋ ਰਿਹਾ ਹੈ, ਪਰ ਅਸੀਂ ਆਪਣੇ ਮਨ ਦੇ ਸ਼ੀਸ਼ਿਆਂ ਉੱਤੇ ਗੰਦੇ ਖਿਆਲਾਂ ਦਾ ਮੈਲਾ ਰੰਗ ਜਾਂ ਭਰਮ ਭਲਾਵੇ ਦੇ ਮੋਟੇ ਪਰਦੇ ਲਾਏ ਹੋਏ ਹਨ। ਇਸੇ ਕਾਰਨ ਆਤਮ ਜੋਤ ਦੀ ਅੰਦਰਲੀ ਰੋਸ਼ਨੀ ਬਾਹਰ ਵੱਲ ਪ੍ਰਕਾਸ਼ ਨਹੀਂ ਹੋ ਸਕਦੀ ਅਤੇ ਅਸੀਂ ਭਰਮ ਦੇ ਹਨੇਰੇ ਅਤੇ ਅਗਿਆਨਤਾ ਵਿੱਚ ਠੋਕਰਾਂ ਖਾਂਦੇ ਅਤੇ ਦੁਖੀ ਹੁੰਦੇ ਰਹਿੰਦੇ। ਇਸ ਉਦਾਹਰਨ ਤੋਂ ਸਪਸ਼ਟ ਹੈ ਕਿ ਮਾਇਕੀ ਭਰਮ ਭਲਾਵੇ ਦੇ ਹਨੇਰ ਜਾਂ ਅਗਿਆਨਤਾ ਵਿੱਚ ਨੀਵੀਆਂ ਰੁਚੀਆਂ ਅਤੇ ਨੀਵੇਂ ਖਿਆਲਾਂ ਅਤੇ ਕਰਮਾਂ ਨਾਲ ਹੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਇਸ ਲਈ ਗੁਰੂ ਬਾਬੇ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਸੋ ਕਿਛ ਕਰ ਜਿਤ ਮੈਲ ਨਾ ਲੱਗੇ। ਇਸ ਦਾ ਮਤਲਬ ਇਹ ਹੈ ਕਿ ਅਸੀਂ ਉਹ ਖਿਆਲ ਜਾਂ ਕਰਮ ਨਾ ਕਰੀਏ ਜਿਸ ਨਾਲ ਸਾਡੇ ਮਨ ਨੂੰ ਹੋਰ ਮੈਲ ਲੱਗੇ। ਪਰ ਜੇਕਰ ਗੌਰ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਅਸੀਂ ਖਿੰਨ ਖਿੰਨ ਪਲ ਪਲ ਦਿਨ ਸਰਾਤ ਉਹੀ ਖਿਆਲ ਜਾਂ ਕਰਮ ਕਰਦੇ ਹਾਂ ਜਿਸ ਨਾਲ ਸਾਡੇ ਮਨ ਦੀ ਮੈਲ ਹੋਰ ਵੱਧਦੀ ਜਾਂਦੀ। ਇਸੇ ਕਾਰਨ ਸਾਰਾ ਸੰਸਾਰ ਆਤਮਿਕ ਜੋਤ ਦੀ ਨਿਰਮਲ ਰੋਸ਼ਨੀ ਦੀ ਨਿੱਘ ਅਤੇ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ ਅਤੇ ਦੁਖਦਾਈ ਜੀਵਨ ਬਤੀਤ ਕਰਦਾ ਹੈ। ਪਲਚ ਪਲਚ ਸਗਲੀ ਚੂ ਮੂਈ ਝੂਠੇ ਧੰਦੇ ਮੋਹ, ਮੈਲਾ ਹਰ ਕੇ ਨਾਮ ਬਿਨ ਜੀਓ। ਜਿਉਂ ਜਿਉਂ ਅਸੀਂ ਚਾਨਣ ਤੋਂ ਦੂਰ ਹੁੰਦੇ ਜਾਂਦੇ ਤਿਉਂ ਤਿਉਂ ਹਨੇਰਾ ਵੱਧਦਾ ਜਾਂਦਾ ਹੈ ਅਤੇ ਰੋਸ਼ਨੀ ਘਟਦੀ ਜਾਂਦੀ ਹੈ। ਇਸ ਦੇ ਐਨ ਉਲਟ, ਜਿਉਂ ਜਿਉਂ ਅਸੀਂ ਰੋਸ਼ਨੀ ਦੇ ਨੇੜੇ ਹੁੰਦੇ ਜਾਂਦੇ ਹਾਂ ਤਿਉਂ ਤਿਉਂ ਹਨੇਰਾ ਜਾਂ ਮਨ ਦੀ ਮੈਲ ਘਟਦੀ ਜਾਂਦੀ ਹੈ ਅਤੇ ਰੋਸ਼ਨੀ ਦੇ ਪ੍ਰਕਾਸ਼ ਦੇ ਅੰਦਰ ਪਹੁੰਚ ਕੇ ਹਨੇਰਾ ਜਾਂ ਮੈਲ ਆਮ ਮੁਹਾਰੇ ਅਲੋਪ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀ ਆਤਮ ਜੋਤ ਦੇ ਨਿਰਮਲ ਪ੍ਰਕਾਸ਼ ਅਥਵਾ ਨਾਮ ਤੋਂ ਦਰੇਡੇ ਜਾਂ ਭੁੱਲ ਵਿੱਚ ਜਾਂਦੀ ਹੈ ਤਿਉਂ ਤਿਉਂ ਮਾਇਕੀ ਮੰਡਲ ਦੀ ਮੈਲ ਦਾ ਅਕਸ ਸਾਡੇ ਮਨ 'ਤੇ ਪੈਂਦਾ ਹੈ। ਜੀ ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀ ਆਤਮ ਜੋਤ ਦੇ ਨਿਰਮਲ ਪ੍ਰਕਾਸ਼ ਅਥਵਾ ਨਾਮ ਤੋਂ ਦਰੇਡੇ ਜਾਂ ਭੁੱਲ ਵਿੱਚ ਜਾਂਦੀ ਹੈ, ਤਿਉਂ ਤਿਉਂ ਮਾਇਕੀ ਮੰਡਲ ਦੀ ਮੈਲ ਦਾ ਅਕਸ ਸਾਡੇ ਮਨ 'ਤੇ ਪੈਂਦਾ ਹੈ ਅਤੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਹਨੇਰੇ ਨਾਲ ਅਸੀਂ ਅਸ਼ਰਧਕ ਜਾਂ ਨਾਸਤਕ ਹੋ ਜਾਂਦੇ ਹਾਂ। ਦੂਜੇ ਪਾਸੇ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਸਿਮਰਨ ਸ਼ਬਦ ਸੁਰ ਦਾ ਅਭਿਆਸ ਕਰਦੇ ਹਾਂ ਤਾਂ ਆਤਮ ਪ੍ਰਕਾਸ਼ ਦਾ ਚਾਨਣ ਜਾਂ ਅਨੁਭਵੀ ਗਿਆਨ ਵੱਧਦਾ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ। ਇਸ ਹਰ ਰੰਗ ਨਾਲ ਹੀ ਸਾਡੇ ਮਨ ਦੀ ਮੈਲ ਲੈ ਸਕਦੀ, ਹਾਂਜੀ ਇਸ ਹਰ ਰੰਗ ਨਾਲ ਹੀ ਸਾਡੇ ਮਨ ਦੀ ਮੈਲ ਲੈ ਸਕਦੀ ਹੈ, ਪਰ ਇਹ ਮਤ ਪਾਪਾਂ ਕੇ ਸੰਗ ਉਹ ਧੁੱਪੈ ਨਾਵੇ ਕੇ ਰੰਗ। ਇਹ ਨਾਵੇ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ ਸੇਵਾ ਅਤੇ ਸ਼ੋਅ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਇਹ ਨਾਵੇ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸਵੈਪਨਾ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ ਸੇਵਾ ਅਤੇ ਸ਼ੋਅ ਨਾਲ ਹੀ ਪ੍ਰਾਪਤ ਹੋ ਸਕਦੀ। ਸਾਧ ਸੰਗਤ ਹੋਏ ਨਿਰਮਲਾ, ਕਟੀਏ ਜਮਕੀ ਫਾਸ, ਮਿਲ ਸਾਧੂ ਦੁਰਮਤ ਖੋਏ, ਪਤਤ ਪਨੀਤ ਸਭ ਹੋਏ, ਗਈ ਗਲਾਨ ਸਾਧ ਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ, ਹਰ ਕੇ ਸੰਤ ਸੰਤ ਪਲ ਨੀਕੇ, ਮਿਲ ਸੰਤ ਜਨਾ ਮਲ ਲਹੀਐ, ਜਨਮ ਜਨਮ ਕੀ ਹਉਮੈ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇਗੋ। ਨੀਵੀਆਂ ਰੁਚੀਆਂ ਅਤੇ ਗੰਧਲੇ ਖਿਆਲਾਂ ਵਾਲੇ ਲੋਕਾਂ ਨਾਲ ਹੀ ਸਾਡਾ ਅਕਸਰ ਵਾਹ ਪੈਂਦਾ ਹੈ, ਜਿਨ੍ਹਾਂ ਦੀ ਕੁਸੰਗਤ ਨਾਲ ਅਸੀਂ ਮਸਾਲੇ ਲਾ ਲਾ ਕੇ ਈਰਖਾ ਦਵੈਤ ਬੈਰ ਵਿਰੋਧ ਚੁਗਲੀ ਨਿੰਦਿਆ ਦੀਆਂ ਗੱਲਾਂ ਕਰ ਕਰਕੇ ਆਪਣੇ ਪੁਰਾਣੇ ਰੋਸੇ ਗਿਲੇ ਅਤੇ ਘਿਰਨਾਂ ਦੀਆਂ ਗੰਢਾਂ ਖੋਲ੍ਹ ਕੇ ਇੱਕ ਦੂਜੇ ਨੂੰ ਸੁਣਾ ਕੇ ਆਪਣੀਆਂ ਇਕੱਠੀ ਕੀਤੀ ਹੋਈ ਗੰਦੀ ਹਵਾੜ ਕੱਢ ਕੇ ਮਨ ਹੌਲਾ ਕਰਦੇ ਹਾਂ ਅਤੇ ਇਸ ਵਿੱਚ ਬੜਾ ਸਵਾਦ ਮਾਣਦੇ ਹਾਂ। ਜਦੋਂ ਵੀ ਦੋ ਚਾਰ ਆਦਮੀ ਜਾਂ ਔਰਤਾਂ ਘਰਾਂ ਵਿੱਚ, ਸਫ਼ਰ ਵਿੱਚ, ਕਚਹਿਰੀਆਂ ਵਿੱਚ, ਸਤਸੰਗ ਵਿੱਚ, ਧਰਮ ਸਥਾਨਾਂ ਵਿੱਚ, ਵਿਆਹ ਸ਼ਾਦੀਆਂ ਵਿੱਚ, ਸੋਗ ਵਿੱਚ ਇਕੱਠੇ ਹੁੰਦੇ ਹਨ, ਉੱਥੇ ਸਾਡਾ ਇਹੋ ਹੀ ਸ਼ੁਗਲ ਜਾਂ ਦਿਲ ਪਰਚਾਵਾ ਹੁੰਦਾ ਹੈ ਅਤੇ ਮਨ੍ਹਾ ਕੀਤਿਆਂ ਵੀ ਹੱਟ ਨਹੀਂ ਹੁੰਦਾ, ਕਿਉਂਕਿ ਸਾਡੀਆਂ ਰੁਚੀਆਂ ਮਲੀਨ ਹੋਣ ਦੇ ਕਾਰਨ ਸਾਡੇ ਅੰਦਰੋਂ ਆਮ ਮੁਹਾਰੇ ਗੰਦੀ ਹਵਾੜ ਹੀ ਨਿਕਲਦੀ ਰਹਿੰਦੀ। ਸਾਡੀਆਂ ਰੁਚੀਆਂ ਮਲੀਨ ਹੋਣ ਦੇ ਕਾਰਨ ਸਾਡੇ ਅੰਦਰੋਂ ਆਮ ਮਹਾਰੇ ਹੀ ਗੰਦੀ ਹਵਾੜ ਨਿਕਲਦੀ ਰਹਿੰਦੀ। ਇਸ ਤਰ੍ਹਾਂ ਅਸੀਂ ਲੋਕਾਂ ਦੇ ਗੰਦੇ ਛਿੱਦਰ ਫੋਲ ਕੇ ਆਪਣਾ ਮਨ ਹੋਰ ਵੀ ਗੰਦਾ ਕਰੀ ਜਾਂਦੇ। ਮੱਧਮ ਕਿਸਮ ਦੇ ਖਿਆਲ, ਜਿਸ ਤਰ੍ਹਾਂ ਕਿ ਕਿਰਿਆ ਸੋਧਣੀ, ਕਿਰਤ ਕਰਨੀ, ਖੇਲਣਾ, ਸੌਣਾ ਆਦਿ ਭਾਵੇਂ ਨਿਰਦੋਗ ਪ੍ਰਤੀਤ ਹੁੰਦੇ ਹਨ, ਪਰ ਅਸਲ ਵਿੱਚ ਸਭ ਖਿਆਲ, ਕਰਮ, ਧਰਮ ਆਦਿ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਅਤੇ ਹਉਮੈ ਦੀ ਰੰਗਤ ਵਿੱਚ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਜਾਂ ਰੱਬ ਨੂੰ ਭੁਲਾ ਕੇ ਕੀਤੇ ਜਾਂਦੇ ਹਨ। ਰੱਬ ਨੂੰ ਵਿਸਾਰਨਾ ਹੀ ਮਨ ਨੂੰ ਮੈਲ ਲਾਉਣਾ ਹੈ। ਨਾਮ ਤਿਆਗ ਕਰੇ ਅਨਕਾਜ, ਬਿਨਸ ਜਾਏ ਝੂਠੇ ਸਭ ਪਾਜ, ਨਾਮ ਸੰਗ ਮਨਪ੍ਰੀਤ ਨ ਲਾਵੇ, ਕੋਟ ਕਰਮ ਕਰ ਤੋਂ ਨਰਕ ਜਾਵੇ। ਸੋਈ ਮਲੀਨ ਦੀਨਹੀਨ ਜਿਸ ਪ੍ਰਭ ਵਿਸਰਾਨਾ, ਨਾਨਕ ਬਿਣ ਨਾਵੇ ਅਲੁਦਿਆ, ਜਿੱਤੀ ਹੋਰ ਖਿਆਲ। ਅਸੀਂ ਆਪੋ ਆਪਣੀ ਰੁਚੀ ਅਨੁਸਾਰ ਇੱਕ ਦੂਜੇ ਤੋਂ ਅਸਰ ਲੈਂਦੇ ਦਿੰਦੇ ਹਾਂ। ਉਦਾਹਰਣ ਦੇ ਤੌਰ 'ਤੇ ਮੱਖੀ ਗੰਦੀ ਮੰਨੀ ਗਈ ਹੈ, ਜੋ ਸਿਰਫ ਗੰਦੇ ਥਾਂ ਉੱਤੇ ਹੀ ਬਹਿੰਦੀ ਹੈ। ਜਿੱਥੇ ਵੀ ਮੈਲ ਦਾ ਛਿੱਟਾ ਜਾਂ ਦਾਗ ਪਿਆ ਹੋਵੇ ਉੱਥੇ ਹੀ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਹਨ। ਮੱਖੀ ਨੂੰ ਗੰਦਗੀ ਨਾਲ ਪਿਆਰ ਹੈ, ਇਸ ਲਈ ਗੰਦਗੀ ਹੀ ਮੱਖੀ ਨੂੰ ਖਿੱਚ ਪਾਉਂਦੀ ਹੈ। ਇਹਨਾਂ ਦੀ ਨਜ਼ਰ ਅਤੇ ਸੁੰਘਣ ਸ਼ਕਤੀ ਇਤਨੀ ਤੀਖਣ ਹੁੰਦੀ ਹੈ ਕਿ ਗੰਦੇ ਮੈਲੇ ਦਾਗ ਨੂੰ ਝੱਟ ਪਛਾਣ ਲੈਂਦੀਆਂ ਹਨ। ਇਹਨਾਂ ਦੇ ਅੰਤਰਸ਼ ਕਰਨ ਵਿੱਚ ਗੰਦਗੀ ਨਾਲ ਪਿਆਰ ਅਤੇ ਖਿੱਚ ਇਤਨੀ ਤੀਬਰ ਹੁੰਦੀ ਹੈ ਕਿ ਮੁੜ ਮੁੜ ਕੇ ਅਡਾਉਣ 'ਤੇ ਵੀ ਨਹੀਂ ਹਟਦੀਆਂ ਅਤੇ ਫਿਰ ਫਿਰ ਕਿ ਗੰਦਗੀ ਨੂੰ ਹੀ ਚਿੰਬੜਦੀਆਂ ਹਨ। ਸਾਫ਼ ਨਿਰਮਲ ਥਾਂ 'ਤੇ ਘੱਟ ਹੀ ਬਹਿੰਦੀਆਂ ਹਨ। ਕੀੜੀਆਂ ਦੀ ਮਿੱਠੇ ਵੱਲ ਖਿੱਚ ਵਾਂਗ, ਮੱਖੀ ਦੀ ਗੰਦਗੀ ਵੱਲ ਖਿੱਚ ਜਾਂ ਫਿਤਰਤ ਕੁਦਰਤੀ ਤੌਰ ਜਾਂ ਹੁਕਮ ਅਨੁਸਾਰ ਹੀ ਹੈ। ਲਾਈਕ ਅਟਰੈਕਟਸ ਲਾਈਕ, ਤੁਰਦੇ ਕੋ ਤੁਰਦਾ ਮਿਲੇ, ਉੜਤੇ ਕੋ ਉੜਤਾ, ਜੀਵਤੇ ਕੋ ਜੀਵਤਾ ਮਿਲੇ, ਮੂਹੇ ਕੋ ਮੂਹਾ। ਕੁਦਰਤ ਦੇ ਬਾਜੂ ਮੰਡਲ ਵਿੱਚ ਅਨੇਕਾਂ ਆਵਾਜ਼ਾਂ ਰਵ ਰਹੀਆਂ ਭਰਪੂਰ ਹਨ। ਜਿਸ ਮੀਟਰ ਅਤੇ ਵੇਵਲੈਂਥ ਉੱਤੇ ਰੇਡੀਓ ਲਾਇਆ ਹੈ ਉਸੇ ਮੀਟਰ ਅਤੇ ਵੇਵਲੈਂਥ ਵਾਲੀ ਆਵਾਜ਼ ਨੂੰ ਰੇਡੀਓ ਫੜੇਗਾ ਅਤੇ ਹੋਰ ਕਿਸੇ ਆਵਾਜ਼ ਨੂੰ ਨਹੀਂ ਫੜਦਾ। ਇਸੇ ਤਰ੍ਹਾਂ ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਰੁਚੀਆਂ ਜਾਂ ਰੰਗਤ ਵਾਲੀਆਂ ਮਨ ਦੀਆਂ ਕਿਰਨਾਂ ਧਾ ਕੇ ਆਪਸ ਵਿੱਚ ਮਿਲਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਮਨ ਦੀ ਰੰਗਤ ਜਾਂ ਅੰਤਸ਼ਕਰਨ ਆਪਣੇ ਵਰਗੀਆਂ ਹੋਰਨਾਂ ਮਾਨਸਿਕ ਕਿਰਨਾਂ ਨੂੰ ਆਪਣੇ ਵੱਲ ਅਵਸ਼ ਖਿੱਚਦੀਆਂ ਹਨ। ਇਸੇ ਕਰਕੇ ਸ਼ਰਾਬੀ, ਅਮਲੀ, ਚੋਰ, ਵਿਵਚਾਰੀ ਆਦਿ ਨੀਵੀਆਂ ਰੁਚੀਆਂ ਵਾਲਿਆਂ ਨੂੰ ਅਣਜਾਣੇ ਹੀ ਸਹਿ ਸਵਾਏ ਆਪਣੇ ਵੱਲ ਖਿੱਚ ਪਾਉਂਦੇ ਹਨ ਅਤੇ ਸਹਿਜੇ ਸਹਿਜੇ ਉਹਨਾਂ ਨੂੰ ਵੀ ਆਪਣੇ ਵਰਗੇ ਅਮਲੀ ਬਣਾ ਲੈਂਦੇ ਹਨ। ਇਸ ਕੁਦਰਤੀ ਅਸੂਲ ਅਨੁਸਾਰ ਹਰ ਇੱਕ ਇਨਸਾਨ ਆਪਣੇ ਮਨ ਦੀਆਂ ਰੁਚੀਆਂ ਅਨੁਸਾਰ ਆਪੋ ਆਪਣਾ ਵਾਤਾਵਰਣ ਬਣਾ ਰਿਹਾ ਹੈ। ਦੂਜੇ ਲਫਜ਼ਾਂ ਵਿੱਚ ਅਸੀਂ ਆਪੋ ਆਪਣੇ ਖਿਆਲਾਂ ਅਤੇ ਰੁਚੀਆਂ ਅਨੁਸਾਰ ਹੀ ਆਪਣਾ ਵਾਤਾਵਰਣ, ਆਪਣਾ ਅੰਤਸ਼ਕਰਨ, ਆਪਣੇ ਨਿੱਕੇ ਜਿਹੇ ਸੰਸਾਰ ਦਾ ਦਾਇਰਾ, ਆਪਣੀ ਜੀਵਨ ਸੇਧ, ਆਪਣੀ ਕਿਸਮਤ, ਆਪਣਾ ਚੰਗਾ ਜਾਂ ਮਾੜਾ ਜੀਵਨ ਬਣਾ ਰਹੇ ਹਾਂ। ਆਮ ਜਨਤਾ ਦੀ ਖਿੱਚ ਜਾਂ ਮਨ ਦਾ ਰੁੱਖ ਜਾਂ ਰੁਚੀ ਨੀਵੇਂ ਅਥਵਾ ਮੈਲੇ ਖਿਆਲਾਂ ਅਤੇ ਕੁਸੰਗਤ ਵੱਲ ਹੀ ਹੈ, ਜਿਸ ਨਾਲ ਅਸੀਂ ਆਪਣੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ। ਹਾਂਜੀ, ਆਮ ਜਨਤਾ ਦੀ ਖਿੱਚ ਜਾਂ ਮਨ ਦਾ ਰੁੱਖ ਜਾਂ ਰੁਚੀ ਨੀਵੇਂ ਅਥਵਾ ਮੈਲੇ ਖਿਆਲਾਂ ਅਤੇ ਕੁਸੰਗਤ ਵੱਲ ਹੀ ਹੈ, ਜਿਸ ਨਾਲ ਅਸੀਂ ਆਪਣੇ ਮਨ ਨੂੰ ਹੋਰ ਮਲੀਨ ਕਰੀ ਜਾਂਦੇ ਹਾਂ ਅਤੇ ਖਿਨ ਖਿਨ ਅਣਜਾਣੇ ਹੀ ਸਹਿ ਸਵਾਏ ਸਮੁੱਚੀ ਨਿਰਮਲ ਕੁਦਰਤ ਨੂੰ ਵੀ ਮਲੀਨ ਅਤੇ ਗੰਦਲੀ ਕਰੀ ਜਾਂਦੇ ਹਾਂ। ਇਉਂ ਅਸੀਂ ਆਪਣੇ ਘਰ ਦਾ ਵਾਤਾਵਰਣ ਮਲੀਨ ਕਰਨ ਤੋਂ ਇਲਾਵਾ ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਨੂੰ ਗੰਧਲਾ ਕਰਨ ਵਿੱਚ ਵੀ ਆਪਣਾ ਹਿੱਸਾ ਪਾ ਰਹੇ ਹਾਂ। ਕਰਤਾਰ ਨੇ ਇਹ ਕੁਦਰਤ ਜੀਵਾਂ ਲਈ ਸੋਹਣੀ, ਸੁਹਾਵਣੀ ਅਤੇ ਸੁਖਦਾਈ ਬਣਾਈ ਹੈ। ਪਰ ਅਸੀਂ ਆਪਣੀਆਂ ਮਲੀਨ ਰੁਚੀਆਂ ਨਾਲ ਇਸ ਨੂੰ ਮੈਲਾ ਕਰ ਦਿੱਤਾ ਹੈ ਅਤੇ ਖਿਨ ਖਿਨ ਹੋਰ ਮੈਲਾ ਕਰੀ ਜਾ ਰਹੇ ਹਾਂ। ਬਲਿਹਾਰੀ ਕੁਦਰਤ ਦਾ ਵਾਤਾਵਰਣ ਅੱਗੇ ਹੀ ਅਤਿਅੰਤ ਮਲੀਨ ਹੋ ਚੁੱਕਿਆ ਹੈ। ਜੇਕਰ ਬ੍ਰਹਿਮੰਡ ਦੇ ਵਾਤਾਵਰਣ ਨੂੰ ਸੁਧਾਰਨ ਜਾਂ ਨਿਰਮਲ ਕਰਨ ਵਿੱਚ ਅਸੀਂ ਸਹਾਇਕ ਨਹੀਂ ਹੋ ਸਕਦੇ ਤਾਂ ਇਸ ਨੂੰ ਹੋਰ ਗੰਦਿਆ ਕਰਨ ਦਾ ਵੀ ਸਾਡਾ ਕੋਈ ਹੱਕ ਨਹੀਂ। ਇਸ ਦਾ ਸਪਸ਼ਟ ਸਬੂਤ ਇਹ ਹੈ ਕਿ ਸਾਰੇ ਸੰਸਾਰ ਵਿੱਚ ਈਰਖਾ, ਦਵੈਤ, ਨਫ਼ਰਤ, ਸਾੜਾ, ਬੇਈਮਾਨੀ, ਭ੍ਰਿਸ਼ਟਾਚਾਰ, ਕਾਲਾ ਬਜ਼ਾਰੀ, ਖੁਦਗਰਜ਼ੀ, ਲੁੱਟ ਕਸੁੱਟ, ਖੋਹਾ ਖਾਹੀ, ਲੜਾਈਆਂ, ਝਗੜੇ, ਜ਼ੁਲਮ ਆਦਿ ਵੱਧਦੇ ਹੀ ਜਾਂਦੇ ਹਨ ਅਤੇ ਦੁਨਿਆਵੀ ਜੀਵਨ ਵਿੱਚ ਸ਼ੱਕ, ਡਰ, ਚਿੰਤਾ, ਸਹਿਮ, ਅਸਥਿਰਤਾ, ਅਸ਼ਾਂਤੀ, ਖਿੱਚੋ ਤਾਣ, ਤਣਾਓ, ਢੈਂਦੀਆਂ ਕਲਾਂ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣਦਾ ਜਾ ਰਿਹਾ ਹੈ। ਮੇਲਿਆਂ, ਸਿਨੇਮਾ, ਟੀਵੀ, ਥੀਏਟਰ, ਡਰਾਮਿਆਂ ਵਿੱਚ ਤਾਂ ਇਤਨੀ ਭੀੜ ਹੁੰਦੀ ਹੈ ਕਿ ਬਲੈਕ ਵਿੱਚ ਟਿਕਟ ਵਿਕਦੇ ਹਨ ਪਰ ਸਤਸੰਗਤ ਵਿੱਚ ਬਹੁਤ ਥੋੜ੍ਹੀ ਹਾਜ਼ਰੀ ਹੁੰਦੀ ਹੈ, ਕਿਉਂਕਿ ਸਾਡੇ ਮਨ ਵਿੱਚ ਨੀਵੀਆਂ ਰੁਚੀਆਂ ਦੀ ਬੋਲਤਾ ਹੈ, ਜਿਸ ਕਾਰਨ ਸਾਨੂੰ ਉੱਚੇ, ਸੋਹਣੇ, ਨਿਰਮਲ ਖਿਆਲ ਪਾਉਂਦੇ ਹੀ ਨਹੀਂ। ਜੇ ਕਿਸੇ ਨੂੰ ਸਤਸੰਗ ਦੁਆਰਾ ਉਚੇਰੇ ਅਤੇ ਅਸਾਰੂ ਖਿਆਲ ਆਉਂਦੇ ਵੀ ਹਨ, ਹਾਂਜੀ ਜੇਕਰ ਕਿਸੇ ਨੂੰ ਸਤਸੰਗ ਦੁਆਰਾ ਉਚੇਰੇ ਅਤੇ ਅਸਾਰੂ ਖਿਆਲ ਆਉਂਦੇ ਵੀ ਹਨ ਤਾਂ ਨੀਵੀਆਂ ਮਲੀਨ ਰੁਚੀਆਂ ਦੀ ਖਿੱਚ ਜਾਂ ਉਕਸਾਹਟ ਨਾਲ ਛੇਤੀ ਹੀ ਅਸੀਂ ਪੁਰਾਣੀ ਨੀਵੀਂ ਰੁਚੀ ਦੇ ਰੋੜ ਵਿੱਚ ਰੁੜ ਜਾਂਦੇ ਹਾਂ। ਅਸੀਂ ਆਪਣੀ ਅਗਿਆਨਤਾ ਅਤੇ ਭਰਮ ਭਲਾਵੇ ਵਿੱਚ ਆਪਣੇ ਭੈੜੇ ਵਾਤਾਵਰਨ, ਬਿਮਾਰੀਆਂ, ਦੁੱਖ ਕਲੇਸ਼ ਲਈ ਲੋਕਾਂ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ, ਪਰ ਗੁਰਬਾਣੀ ਅਨੁਸਾਰ ਸਾਡਾ ਇਹ ਖਿਆਲ ਜਾਂ ਨਿਸ਼ਚਾ ਨਿਰਮੂਲ ਅਤੇ ਗਲਤ ਹੈ। ਦੱਦੇ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਨਾਨਕ ਔਗਣ ਚੇਤੜੇ, ਤੇਤੇ ਗਲੀ ਜੰਜੀਰ, ਜੋ ਜੋ ਕਰਮ ਕੀਓ ਲਾਲਚ ਲੱਗ, ਤੇਤੇ ਆਪ ਬੰਧਾਇਓ। ਅਸਲ ਵਿੱਚ ਅਸੀਂ ਆਪਣੇ ਵਾਤਾਵਰਨ, ਕਿਸਮਤ ਅਤੇ ਭਵਿੱਖ ਦੇ ਚੰਗੇ ਮਾੜੇ ਹੋਣ ਦੇ ਆਪ ਖੁਦ ਹੀ ਜ਼ਿੰਮੇਵਾਰ ਹਾਂ। ਜੇ ਅਸੀਂ ਆਪਣੇ ਵਾਤਾਵਰਨ, ਕਿਸਮਤ ਅਤੇ ਭਵਿੱਖ ਨੂੰ ਚੰਗੇਰਾ ਹਾਂਜੀ ਜੇਕਰ ਅਸੀਂ ਆਪਣੇ ਵਾਤਾਵਰਨ, ਕਿਸਮਤ ਅਤੇ ਭਵਿੱਖ ਨੂੰ ਚੰਗੇਰਾ, ਉਚੇਰਾ, ਸਖੇਰਾ ਅਤੇ ਸੁਨਹਿਰਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਖਿਆਲਾਂ, ਨਿਸ਼ਚਿਆਂ, ਰੁਚੀਆਂ ਅਤੇ ਕਰਮਾਂ ਨੂੰ ਬਦਲਣਾ ਪਵੇਗਾ, ਵਰਨਾ ਅਸੀਂ ਆਪਣੀ ਪੁਰਾਣੀ ਮਲੀਨ ਜੀਵਨ ਪ੍ਰਣਾਲੀ ਦੀ ਰੋੜ ਵਿੱਚ ਰੁੜੇ ਜਾਵਾਂਗੇ ਅਤੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਾਂਗੇ। ਅਸੀਂ ਆਪਣੇ ਘਰ ਦੇ ਅੰਦਰਲਾ ਅਤੇ ਬਾਹਰਲਾ ਉਦਾਲਾ ਪਦਾਲਾ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਸੋਹਣੇ ਫਰਨੀਚਰ, ਪਰਦਿਆਂ ਅਤੇ ਹੋਰ ਕਈ ਕਿਸਮ ਦੀਆਂ ਸੋਹਣੀਆਂ ਚੀਜ਼ਾਂ ਨਾਲ ਸਜਾਉਂਦੇ ਹਾਂ। ਵਾਰ ਵਾਰ ਵੀ ਕਈ ਕਿਸਮ ਦੇ ਫੁੱਲਦਾਰ ਬੂਟਿਆਂ ਆਦਿ ਨਾਲ ਕੋਠੀ ਦਾ ਵਿਹੜਾ ਸਜਾਉਂਦੇ ਹਾਂ। ਇਹ ਕੋਠੀ ਦੀ ਅੰਦਰਲੀ ਅਤੇ ਬਾਹਰਲੀ ਸਫਾਈ ਅਤੇ ਸਜਾਵਟ ਅਸੀਂ ਆਪਣੇ ਬਿੱਤ ਅਨੁਸਾਰ ਮਨ ਦੀ ਰੀਝ, ਲੋਕਾਚਾਰੀ, ਰੀਸੋ ਰੀਸੀ ਅਤੇ ਵਾਹ ਵਾਹ ਦੀ ਭੁੱਖ ਦੀ ਪੂਰਤੀ ਲਈ ਕਰਦੇ ਹਾਂ। ਜਦ ਕਿਸੇ ਵਿਸ਼ੇਸ਼ ਪ੍ਰਾਹੁਣੇ ਜਾਂ ਅਫਸਰ ਨੇ ਆਉਣਾ ਹੋਵੇ ਤਾਂ ਕੋਠੀ ਦੇ ਅੰਦਰ ਬਾਹਰ ਬੜੇ ਚਾਓ ਅਤੇ ਰੀਝਾਂ ਨਾਲ ਵੱਧ ਚੜ੍ਹ ਕੇ ਸਫਾਈ ਅਤੇ ਸਜਾਵਟ ਕਰਨ ਵਿੱਚ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਪਰ ਅਫਸੋਸ ਅਤੇ ਦੁੱਖ ਦੀ ਗੱਲ ਹੈ ਕਿ ਸਾਡੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ ਅਕਾਲ ਪੁਰਖ ਦੇ ਮਨ ਮੰਦਰ ਨੂੰ ਪਰ ਅਫਸੋਸ ਅਤੇ ਦੁੱਖ ਦੀ ਗੱਲ ਹੈ ਕਿ ਸਾਡੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ ਅਕਾਲ ਪੁਰਖ ਦੇ ਮਨ ਮੰਦਰ ਨੂੰ ਸਾਫ਼ ਸੁਥਰਾ ਰੱਖਣ, ਨਿਰਮਲ ਕਰਨ, ਸਜਾਉਣ, ਰੀਝਾਂ ਲਾਉਣ, ਸ਼ਿੰਗਾਰਨ ਦੀ ਬਾਬਤ ਸਾਨੂੰ ਕਦੇ ਖਿਆਲ, ਚਾਓ, ਰੀਝ, ਉੱਦਮ, ਲੋੜ ਹੀ ਨਹੀਂ ਪਾਸ। ਜਿਤਨੀ ਰੀਝ, ਚਾਓ ਅਤੇ ਯਤਨ ਅਸੀਂ ਆਪਣੇ ਤਨ ਅਤੇ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਸਜਾਉਣ ਵਿੱਚ ਲਾਉਂਦੇ ਹਾਂ, ਉਸ ਦੇ ਐਨ ਉਲਟ ਅਸੀਂ ਆਪਣੇ ਹਿਰਦੇ ਦੇ ਸ਼ਹਿਨਸ਼ਾਹ ਦੇ ਮਨ ਮੰਦਰ ਨੂੰ ਮੈਲੇ ਖਿਆਲਾਂ ਅਤੇ ਗੰਧਲੇ ਵਾਤਾਵਰਨ ਨਾਲ ਮੈਲਾ ਕਰੀ ਜਾਂਦੇ ਹਾਂ ਅਤੇ ਇਸ ਵਿੱਚ ਆਪਣੀ ਸਿਆਣਪ, ਵਡਿਆਈ ਜਾਂ ਭਲਾ ਮਨੀ ਬੈਠੇ ਹਾਂ। ਗੁਰਬਾਣੀ ਦੇ ਨਿੱਤ ਪਾਠ, ਕੀਰਤਨ, ਕਥਾ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਨੂੰ ਆਪਣੇ ਅੰਤਰ ਆਤਮੇ ਬਿਰਾਜਮਾਨ ਅਕਾਲ ਪੁਰਖ ਦੀ ਹੋਣ ਦੀ ਸੋਝੀ ਜਾਂ ਨਿਸ਼ਚਾ ਨਹੀਂ ਆਉਂਦਾ। ਭਾਵੇਂ ਗੁਰਬਾਣੀ ਸਾਫ਼ ਲਫ਼ਜ਼ਾਂ ਵਿੱਚ ਬੇਅੰਤ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਸਾਡੇ ਅੰਤਰ ਆਤਮੇ ਮਨ ਮੰਦਰ, ਨਿੱਜ ਘਰ ਬੇਗਮਪੁਰੇ ਦੀ ਸੂਝਬੂਝ ਅਤੇ ਵਡਿਆਈ ਦਰਸਾ ਰਹੀ ਹੈ। ਜੇ ਸਾਡੇ ਘਰ ਕੋਈ ਵਿਸ਼ੇਸ਼ ਪ੍ਰਾਹੁਣਾ ਵੀ ਆਈ ਪਈ ਰਹਿੰਦਾ ਹੋਵੇ ਤਾਂ ਘਰ ਦੀ ਸਫਾਈ ਅਤੇ ਸਜਾਵਟ ਤੋਂ ਇਲਾਵਾ ਘਰ ਦਾ ਵਾਤਾਵਰਨ ਸ਼ਾਂਤ ਅਤੇ ਪਵਿੱਤਰ ਰੱਖਣ ਦਾ ਅਤਿਅੰਤ ਖਿਆਲ ਰੱਖਦੇ ਹਾਂ ਤਾਂ ਕਿ ਕੋਈ ਰੌਲਾ ਗੌਲਾ, ਸ਼ੋਰ ਸ਼ਰਾਬਾ ਨੇੜੇ ਤੇੜੇ ਨਾ ਹੋਵੇ ਅਤੇ ਇਕਾਂਤ ਅਥਵਾ ਸ਼ਾਂਤ ਵਾਤਾਵਰਨ ਵਿੱਚ ਕੋਈ ਵਿਘਨ ਨਾ ਹੋਵੇ। ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਤੌਰ 'ਤੇ ਸਮਝਦਿਆਂ ਅਤੇ ਜਾਣਦਿਆਂ ਹੋਇਆਂ ਕਿ ਪਰਮੇਸ਼ਰ ਦਾ ਨਿਰਮਲ ਇਲਾਹੀ ਪ੍ਰਕਾਸ਼ ਸਾਡੇ ਅੰਤਰ ਆਤਮੇ ਵਿੱਚ ਵਸਿਆ ਰਸਿਆ ਹੈ, ਫਿਰ ਵੀ ਸਾਨੂੰ ਆਪਣੇ ਪ੍ਰੀਤਮ ਸੱਚੇ ਪਾਤਸ਼ਾਹ ਦੀ ਅੰਤਰ ਆਤਮੇ ਹੋਂਦ, ਹਜ਼ੂਰੀ ਅਤੇ ਪ੍ਰਕਾਸ਼ ਦਾ ਅਨੁਭਵ ਹੀ ਨਹੀਂ ਅਤੇ ਸਾਡੀ ਸਮਝ, ਸੋਝੀ, ਗਿਆਨ, ਨਿਸ਼ਚਾ ਸਿਰਫ ਸਾਡੇ ਦਿਮਾਗੀ ਦਾਇਰੇ ਤਾਂ ਹੀ ਸੀਮਤ ਹੈ। ਹਉਮੈ ਬੇੜੇ ਮਨ ਦੇ ਮਾਇਕੀ ਭਰਮ ਪਲਾਵੇ ਵਿੱਚ ਅਸੀਂ ਇਤਨੇ ਗਲਤਾਨ, ਮਸਤ ਅਤੇ ਢੀਠ ਹੋ ਚੁੱਕੇ ਹਾਂ ਕਿ ਅਨੇਕਾਂ ਧਰਮ ਕਰਮ ਕਰਦਿਆਂ ਹੋਇਆਂ ਵੀ ਆਪਣੇ ਅੰਤਰ ਆਤਮੇ ਮਨ ਮੰਦਰ ਨੂੰ ਸਾਫ਼ ਰੱਖਣ ਜਾਂ ਮੈਲ ਤੋਂ ਬਚਾਉਣ ਦਾ ਕਦੇ ਖਿਆਲ ਜਾਂ ਸੰਕੋਚ ਹੀ ਨਹੀਂ ਕਰਦੇ। ਇਸ ਤਰ੍ਹਾਂ ਆਪਣੇ ਹਿਰਦੇ ਅੰਦਰ ਪ੍ਰੀਤਮ ਦੇ ਨਿਰਮਲ ਇਲਾਹੀ ਆਸਣ ਇਸ ਤਰ੍ਹਾਂ ਆਪਣੇ ਹਿਰਦੇ ਅੰਦਰ ਪ੍ਰੀਤਮ ਦੇ ਨਿਰਮਲ ਇਲਾਹੀ ਆਸਣ, ਤਖ਼ਤ, ਨਿਜ ਘਰ, ਸੱਚ ਘਰ, ਬੇਗਮਪੁਰਾ, ਪ੍ਰਕਾਸ਼ ਮੰਡਲ, ਸ਼ਬਦ ਨਾਮ ਦੇ ਉਦਾਲੇ ਮਾਨਸਿਕ ਵਾਤਾਵਰਨ ਨੂੰ ਜਾਣ ਬੁੱਝ ਕੇ ਅਵੇਸਲੇ ਹੋ ਕੇ ਬੇਪਰਵਾਹੀ ਨਾਲ, ਬੇਮੁਖਤਾਈ ਨਾਲ, ਟੀੜਤਾਈ ਨਾਲ, ਚਤਰਾਈ ਨਾਲ ਨਿਮਖ ਨਿਮਖ ਦਿਨ ਰਾਤ ਮੈਲਾ ਕਰਨ ਵਿੱਚ ਹੀ ਆਪਣੀ ਸਿਆਣਪ ਅਤੇ ਵਡਿਆਈ ਸਮਝਦੇ ਹਾਂ। ਇਸ ਤੋਂ ਇਲਾਵਾ ਪ੍ਰੀਤਮ ਜੀ ਦੇ ਨਿੱਜ ਘਰ ਅਥਵਾ ਮਨ ਮੰਦਰ ਦੇ ਵਿਹੜੇ ਵਿੱਚ ਆਪਣੀਆਂ ਨੀਵੀਆਂ ਰੁਚੀਆਂ ਦੁਆਰਾ ਹਉਮੈ ਦੀਆਂ ਬੜਕਾਂ, ਸਵਾਰਥੀ ਖਿੱਚੋ ਤਾਣ, ਤ੍ਰਿਸ਼ਨਾ ਦੇ ਭਾਂਬੜ, ਈਰਖਾ ਦਵੈਤ ਦੀ ਜ਼ਹਿਰੀਲੀ ਹਵਾੜ, ਨਫ਼ਰਤ ਦੀ ਧੂੜ, ਸ਼ੱਕ ਦੇ ਬੱਦਲ, ਰੋਸੇ ਗਿਲੇ ਦਾ ਧੂੰਆਂ, ਵਿਸ਼ਿਆਂ ਦੇ ਝੱਖੜ, ਲੋਭ ਦੀ ਲਹਿਰ, ਕ੍ਰੋਧ ਦੀ ਹਨੇਰੀ, ਧਰਮਾਂ ਦੇ ਤੁਸਬ, ਨੀਵੀਆਂ ਰੁਚੀਆਂ ਦੀ ਹਵਾੜ, ਮਲੀਨ ਖਿਆਲਾਂ ਦੀ ਬਦਬੋ, ਮੋਹ ਦੇ ਚਿੱਕੜ ਨਾਲ ਅੰਤਰ ਆਤਮੇ ਆਪਣੇ ਪ੍ਰੀਤਮ ਪਿਆਰੇ ਦੇ ਇਕਾਂਤ ਅਤੇ ਸ਼ਾਂਤ ਵਾਤਾਵਰਨ ਵਿੱਚ ਦਿਨ ਰਾਤ ਢੀਠ ਹੋ ਕੇ ਜ਼ਬਰਦਸਤ ਵਿਘਨ ਪਾ ਰਹੇ ਹਨ ਅਤੇ ਮਨ ਮੰਦਰ ਦੇ ਵਿਹੜੇ ਨੂੰ ਮਾਇਆ ਦਾ ਖੇਲ ਅਖਾੜਾ ਬਣਾ ਕੇ ਹਉਮੈ ਦਾ ਭੜਥੂ ਮਚਾ ਰੱਖਿਆ ਹੈ ਅਤੇ ਪੰਜਾਂ ਦੀ ਫੌਜ ਅਠੀਲੀ ਲਈ ਜੰਗ ਖੇਤਰ ਜਾਂ ਕੁਰੂਕਸ਼ੇਤਰ ਬਣਾ ਦਿੱਤਾ ਹੈ। ਇਸ ਤਰ੍ਹਾਂ ਅਸੀਂ ਗੁਰੂ ਬਾਬੇ ਦੇ ਦੱਸੇ ਹੋਏ ਪਥ ਜਾਂ ਪਰਹੇਜ਼ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਦੀ ਜਾਣ ਬੁੱਝ ਕੇ ਬੇਪਰਵਾਹ ਹੋ ਕੇ ਉਲੰਘਣਾ ਕਰਦੇ ਹਾਂ ਅਤੇ ਗੁਰਬਾਣੀ ਦੀ ਤਕੀਦੀ ਤਾੜਨਾ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ ਤੋਂ ਅਣਜਾਣੇ ਹਨ ਅਣਜਾਣੇ ਹੀ ਅਬੇਸਲੇ ਹੋ ਕੇ ਮਚਲੇ ਹੋ ਕੇ ਬੇਮੁੱਖ ਹੋ ਕੇ ਢੀਠ ਹੋ ਕੇ ਆਪਣੇ ਮਨ ਮੰਦਰ ਨੂੰ ਨਿਤਾ ਪ੍ਰਤੀ ਹੋਰ ਮੈਲਾ ਕਰੀ ਜਾਂਦੇ ਅਤੇ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਜਿਸ ਤਰ੍ਹਾਂ ਸਰੀਰਕ ਬਿਮਾਰੀਆਂ ਦੇ ਇਲਾਜ ਲਈ ਸਹੀ ਸ਼ਨਾਖਤ ਸਿਆਣਾ ਹਕੀਮ ਸਹੀ ਇਲਾਜ ਪਰਹੇਜ਼ ਦੀ ਲੋੜ ਹੈ ਉਸੇ ਤਰ੍ਹਾਂ ਮਾਨਸਿਕ ਬਿਮਾਰੀਆਂ ਲਈ ਵੀ ਮੈਲ ਦੀ ਸ਼ਨਾਖਤ ਸਾਧ ਸੰਗਤ ਸੇਵਾ ਭਾਵਨੀ ਨਾਮ ਸਿਮਰਨ ਪਰਹੇਜ਼ ਲਾਜ਼ਮੀ ਹੈ। ਇਸ ਲੇਖ ਦੇ ਪਿਛਲਿਆਂ ਭਾਗਾਂ ਵਿੱਚ ਮੈਲ ਦੀਆਂ ਮਾਨਸਿਕ ਬਿਮਾਰੀਆਂ ਦੀ ਬਾਬਤ ਵਿਸਥਾਰ ਨਾਲ ਖੋਜ ਅਤੇ ਸ਼ਨਾਖਤ ਕੀਤੀ ਜਾ ਚੁੱਕੀ ਹੈ। ਮਾਨਸਿਕ ਬਿਮਾਰੀਆਂ ਲਈ ਗੁਰੂ ਰੂਪ ਬਾਣੀ ਹੀ ਸਭ ਤੋਂ ਉੱਚਾ ਸੁੱਚਾ ਸਿਆਣਾ ਅਭੁੱਲ ਵੈਦ ਹੈ। ਹਾਂਜੀ, ਮਾਨਸਿਕ ਬਿਮਾਰੀਆਂ ਲਈ ਗੁਰੂ ਰੂਪ ਬਾਣੀ ਹੀ ਸਭ ਤੋਂ ਉੱਚਾ ਸੁੱਚਾ ਸਿਆਣਾ ਅਭੁੱਲ ਵੈਦ ਹੈ ਜਿਸ ਵਿੱਚ ਸੰਸਾਰ ਦੇ ਸਾਰੇ ਸਰੀਰਕ ਅਤੇ ਮਾਨਸਿਕ ਰੋਗਾਂ ਦੇ ਇਲਾਜ ਲਈ ਅਭੁੱਲ ਅਟਲ ਅਤੇ ਅਸੀ ਅਕਸੀਰ ਨੁਕਸੇ ਦਰਜ ਹਨ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ ਸਰਬ ਰੋਗ ਕਾ ਔਖਦ ਨਾਮ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੇ ਸੱਚ ਬਿਨਾ। ਗੁਰਬਾਣੀ ਵਿੱਚ ਦਰਜ ਅਨੇਕਾਂ ਕਾਰਗਰ ਅਕਸੀਰ ਅਤੇ ਅਜਮਾਏ ਹੋਏ ਨੁਕਸਿਆਂ ਵਿੱਚੋਂ ਕੁਝ ਨੁਕਸਿਆਂ ਦੀ ਵਿਚਾਰ ਹੇਠਾਂ ਕੀਤੀ ਜਾਂਦੀ ਹੈ। ਪਹਿਲਾ ਹੈ ਜੀ ਸਾਧ ਸੰਗਤ। ਜਨਮ ਜਮਾਤਰਾਂ ਦੀ ਮਨ ਦੀ ਮੈਲ ਲਾਉਣ ਲਈ ਲਗਾਤਾਰ ਸਾਧ ਸੰਗਤ ਵਿੱਚ ਵਿਚਰਨ ਦਾ ਤਕੀਦੀ ਹੁਕਮ ਹੈ। ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮਕੀ ਫਾਸ ਸਾਧ ਸੰਗ ਪਾਪਾਂ ਮਲ ਖੋਵੈ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਪਿਓ ਸਾਥੀ ਕਰ ਸਾਧ ਸੰਗਤ ਸਿਮਰ ਮਾਧੋ ਹੋਹੈ ਪਤ ਪਨੀਤ ਹਰ ਕੇ ਸੰਤ ਸੰਤ ਭਲਨੀ ਕੇ ਮਿਲ ਸੰਤ ਜਾਣਾ ਮਲ ਲਈਐ ਜਨਮ ਜਨਮ ਕੀ ਹਉਮੈ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇਗੋ। ਦੂਸਰਾ ਹੈ ਜੀ ਨਾਮ ਨਾਮੇ ਘਰ ਰੰਗ। ਜਪਜੀ ਸਾਹਿਬ ਦੀ ਇੱਕ ਪੌੜੀ ਵਿੱਚ ਦੱਸਿਆ ਗਿਆ ਹੈ ਕਿ ਮੈਲਾ ਸਰੀਰ ਜਾਂ ਮੈਲੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਹਨ ਇਸੇ ਤਰ੍ਹਾਂ ਸਾਡੀ ਮਤ ਅਥਵਾ ਮਨ ਵੀ ਨਾਵੇ ਕੇ ਰੰਗ ਨਾਲ ਧੋਤਾ ਜਾ ਸਕਦਾ ਹੈ। ਪਰੀਏ ਹੱਥ ਪੈਰ ਤਨ ਦੇ ਪਾਣੀ ਧੋਤੈ ਉੱਤਰ ਸੁੱਖੇ ਮੂਧ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ ਪਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੇ ਰੰਗ। ਗੁਰਬਾਣੀ ਦੀਆਂ ਹੋਰ ਬੇਅੰਤ ਪੰਕਤੀਆਂ ਵਿੱਚ ਵੀ ਮਨ ਦੀ ਮਹਿਲ ਲਾਉਣ ਲਈ ਨਾਮ ਹੀ ਇੱਕ ਸਾਧਨ ਦੱਸਿਆ ਗਿਆ ਹੈ। ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿ ਸਵਾਏ ਦੁਰਮਤ ਮੈਲ ਗਈ ਸਭ ਤਿਨਕੀ ਜੋ ਰਾਮ ਨਾਮ ਰੰਗ ਰਾਤੇ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉਮੈ ਮੈਲ ਭਰੀਜੈ ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮੈਲ ਨਾਮ ਕੈ ਰੰਗ। ਤੀਸਰਾ ਹੈ ਜੀ ਸਿਮਰਨ ਭਜਨ। ਗੁਰਬਾਣੀ ਵਿੱਚ ਮਨ ਦੀ ਮੈਲ ਲਾਉਣ ਲਈ ਨਾਮ ਸਿਮਰਨ ਅਥਵਾ ਭਜਨ ਕਰਨਾ ਵੀ ਇੱਕ ਸ੍ਰੇਸ਼ਟ ਅਤੇ ਕਾਰਗਰ ਸਾਧਨ ਦੱਸਿਆ ਗਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿੱਧ ਮਾਏ ਸਮਾਏ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ। ਮਨ ਤਾਂ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਹਰ ਹਰ ਨਾਮ ਜਪੋ ਮੇਰੇ ਮੀਤ ਨਿਰਮਲ ਹੋਏ ਤੁਮਾਰਾ ਚੀਤ। ਭਗਤ ਕਰੇ ਸੋ ਜਨ ਨਿਰਮਲ ਹੋਏ ਐਨਸ ਨਾਮ ਜਪੋ ਰੇ ਪ੍ਰਾਣੀ ਮੈਲੇ ਹੱਛੇ ਹੋਈ। ਚੌਥਾ ਹੈ ਜੀ ਸੇਵਾ। ਭਗਤੀ ਭਾਵਨਾ ਨਾਲ ਸੇਵਾ ਕਰਦਿਆਂ ਹੋਇਆਂ ਵੀ ਮੈਲ ਲਹਿੰਦੀ ਹੈ ਅਤੇ ਮਨ ਨਿਰਮਲ ਹੁੰਦਾ ਹੈ। ਗੁਰਸੇਵਾ 'ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ। ਗੁਰਸੇਵਾ 'ਤੇ ਜਾਂ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਉਤਮ ਹੋਏ। ਪੰਡਿਤ ਨਾਨਕ ਸੁਣੋ ਜਨ ਭਾਈ, ਸਤਿਗੁਰ ਸੇਵੋ ਹਉਮੈ ਮਲ ਜਾਈ, ਸਾਧਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸ਼ੁੱਧ ਪ੍ਰਾਣੀ। ਸਤਿਗੁਰ ਸੇਵ ਸਰਬ ਫਲ ਪਾਏ, ਜਨਮ ਜਨਮ ਕੀ ਮੈਲ ਮਿਟਾਏ। ਪੰਜਵਾਂ ਹੈ ਜੀ ਸ਼ਬਦ। ਸ਼ਬਦ ਦੁਆਰਾ ਵੀ ਮਨ ਦੀ ਮੈਲ ਲਾਉਣ ਬਾਬਤ ਗੁਰਬਾਣੀ ਇਉਂ ਉਪਦੇਸ਼ ਕਰਦੀ ਹੈ, ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ। ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ, ਨਿਰਮਲ ਨਾਮ ਵਸੇ ਮਨ ਆਏ। ਨਾਨਕ ਇਸ ਮਨ ਕੀ ਮਲ ਇਉਂ ਉਤਰੈ, ਹਉਮੈ ਸ਼ਬਦ ਜਲਾਏ। ਹਮ ਕੁਚਲ ਕਚੀਲ ਅਤ ਅਭਿਮਾਨੀ, ਮਿਲ ਸ਼ਬਦ ਮੈਲ ਉਤਾਰੀ। ਗੁਰ ਸ਼ਬਦੀ ਮਨ ਨਿਰਮਲ ਹੋਆ, ਚੂਕਾ ਮਨ ਅਭਿਮਾਨ। ਅਗਲਾ ਹੈ ਜੀ ਕੀਰਤਨ। ਹਰੀ ਦਾ ਕੀਰਤਨ ਜਾਂ ਜਸ ਗਾਉਣ ਅਤੇ ਸੁਣਨ ਨਾਲ ਵੀ ਮਨ ਦੀ ਮੈਲ ਲਹਿ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉ ਮੈਂ ਬਿਖ ਫੈਲ। ਹਰ ਗੁਣ ਗਾਵੈ ਹਉ ਮੈਂ ਮਲ ਖੋਈ, ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ। ਅੱਗੇ ਹੈ ਪ੍ਰੇਮ ਭਾਵਨਾ ਨਾਲ ਵੀ ਮਨ ਦੀ ਮੈਲ ਸੌਖੀ ਲਹਿ ਜਾਂਦੀ ਹੈ। ਪ੍ਰੇਮ ਭਾਵਨਾ ਨਾਲ ਮਨ ਤਾਂ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ, ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ। ਸੇ ਜਨ ਨਿਰਮਲ ਜੋ ਹਰ ਲਾਗੇ, ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਤਰਤ ਪਿਆ ਤਰੇ ਪਿਆਰ। ਅਗਲਾ ਹੈ ਜੀ ਚਰਨ ਧੂੜ। ਗੁਰੂਆਂ ਮਹਾਂਪੁਰਖਾਂ ਅਤੇ ਸੰਤਾਂ ਭਗਤਾਂ ਦੀ ਧੂੜੀ ਨੂੰ ਮਾਇਕੀ ਮੈਲ ਲਾਉਣ ਲਈ ਅਕਸੀਰ ਦੱਸਿਆ ਗਿਆ ਹੈ। ਗੁਰੂਆਂ ਮਹਾਂਪੁਰਖਾਂ ਅਤੇ ਸੰਤਾਂ ਭਗਤਾਂ ਦੀ ਧੂੜੀ ਨੂੰ ਮਾਇਕੀ ਮੈਲ ਲਾਉਣ ਲਈ ਅਕਸੀਰ ਦੱਸਿਆ ਗਿਆ ਹੈ। ਤੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਮਾਂਗੋ ਜਨ ਧੂਰ ਪਰਮ ਗਤ ਪਾਵੋ, ਜਨਮ ਜਨਮ ਕੀ ਮੈਲ ਮਟਾਵੋ। ਸਾਧੂ ਧੂਰ ਪਨੀਤ ਕਰੀ, ਮਨ ਕੇ ਵਿਕਾਰ ਮਿਟੇ ਪ੍ਰਭ ਸਿਮਰਤ, ਜਨਮ ਜਨਮ ਕੀ ਮੈਲ ਹਰੀ। ਸਤਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਸਾਡੇ ਮਨ ਦੇ ਮੈਲੇ ਅਥਵਾ ਨਿਰਮਲ ਹੋਣ ਦੀ ਨਿਰਖ ਇਉਂ ਕੀਤੀ ਜਾ ਸਕਦੀ ਹੈ। ਸਾਡੇ ਮਨ ਦਾ ਛੋਟੀ ਛੋਟੀ ਗੱਲ ਉੱਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨੀ, ਛਿੱਥੇ ਪੈਣਾ, ਰੋਸ ਕਰਨਾ, ਕੁਲਝਣਾ, ਸੜਨਾ ਬਲਣਾ, ਨੱਕ ਚੜਾਉਣਾ, ਮੱਥੇ ਵੱਟ ਪਾਉਣਾ, ਉੱਚਾ ਬੋਲਣਾ, ਕ੍ਰੋਧ ਵਿੱਚ ਆਉਣਾ, ਤਾਨੇ ਮੇਣੇ ਦੇਣੇ, ਧਮਕੀਆਂ ਦੇਣਾ, ਵੈਰ ਵਿਰੋਧ ਕਰਨਾ ਆਦਿ ਵਾਲਾ ਸੁਭਾਅ, ਇਸ ਗੱਲ ਦਾ ਪੱਕਾ ਅਤੇ ਠੋਸ ਸਬੂਤ ਹੈ ਕਿ ਸਾਡਾ ਮਨ ਮਲੀਨ ਹੈ। ਐਸੀ ਤੀਬਰ ਅਤੇ ਗੂੜੀ ਮਲੀਨਤਾ ਦਾ ਸਾਡੇ ਖਿਆਲਾਂ, ਸੋਚਣੀ, ਸੁਭਾਅ ਅਤੇ ਵਰਤਾਰੇ ਅਥਵਾ ਜੀਵਨ ਦੇ ਹਰ ਪੱਖ ਵਿੱਚ ਸਹਿ ਸੁਭਾਏ ਹੀ ਪ੍ਰਗਟਾਵਾ ਹੁੰਦਾ ਹੈ। ਇਹ ਸਾਰੇ ਮਾਇਕੀ ਔਗਣ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਤਪੰਨ ਹੁੰਦੇ ਹਨ। ਇਸ ਲਈ ਇਹ ਸਾਰੇ ਔਗਣ ਮਾਇਕੀ ਰੰਗਤ ਵਾਲੇ ਅਥਵਾ ਮਲੀਨ ਹੁੰਦੇ ਹਨ। ਇਸ ਦੇ ਉਲਟ ਸਹਿਣਸ਼ੀਲਤਾ, ਦਇਆ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ ਆਦਿ ਵਾਲਾ ਦੈਵੀ ਸੁਭਾਅ ਸਾਡੇ ਮਨ ਅਥਵਾ ਅੰਤਸ਼ਕਰਨ ਦੇ ਨਿਰਮਲ ਅਤੇ ਮੈਲਹੀਣ ਹੋਣ ਦੀ ਪ੍ਰਤੱਖ ਨਿਸ਼ਾਨੀ ਅਥਵਾ ਪ੍ਰਮਾਣ ਹੈ, ਕਿਉਂਕਿ ਇਹਨਾਂ ਸਾਰਿਆਂ ਦੈਵੀ ਗੁਣਾਂ ਦਾ ਸੋਮਾ ਅਕਾਲ ਪੁਰਖ ਹੈ। ਹਾਂਜੀ, ਕਿਉਂਕਿ ਇਹਨਾਂ ਸਾਰਿਆਂ ਦੈਵੀ ਗੁਣਾਂ ਦਾ ਸੋਮਾ ਅਕਾਲ ਪੁਰਖ ਹੈ, ਜੋ ਕਿ ਖੁਦ ਮੈਲਹੀਣ ਅਤੇ ਸਦਾ ਨਿਰਮਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਿਸੰਗ ਜੀਓ, ਮਹਾਂਪੁਰਖਾਂ ਨੇ ਵੱਖ ਵੱਖ ਟੌਪਿਕਾਂ ਨੂੰ ਲੈ ਕੇ 132 ਲੇਖਾਂ ਦੀ ਲੜੀ ਲਿਖੀ ਹੈ, ਜਿਸ ਤਰ੍ਹਾਂ ਕਿ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਧਰਮ ਮਜ਼ਬ, ਰੋਸੇ ਕਿਲੇ, ਧਰਮ ਪ੍ਰਚਾਰ, ਇਹ 13 ਕਿਤਾਬਾਂ ਦਾ ਸੈੱਟ ਹੈ ਉਹ 130 ਰੁਪਏ ਵਿੱਚ ਉਪਲਬਧ ਹੈ। ਜਿਹੜਾ ਗੁਰੂ ਪਿਆਰਿਆਂ ਕੋਲ ਇਹ ਨਾ ਹੋਣ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨ। ਇਹ ਲਿਖਤਾਂ ਬਹੁਤ ਬੜਮੁੱਲੀਆਂ ਹਨ ਸਾਨੂੰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਾਡਾ ਪ੍ਰੀਤ ਪ੍ਰੇਮ ਰਸ ਚਾਓ ਵਧਾਉਂਦੀਆਂ ਹਨ, ਸਾਡੀਆਂ ਆਤਮਿਕ ਗੁੰਝਲਾਂ ਦੂਰ ਕਰਦੀਆਂ ਹਨ ਅਤੇ ਸਾਡਾ ਜੀਵਨ ਉੱਚਾ ਚੁੱਕਣ ਵਿੱਚ ਸਹਾਈ ਹੁੰਦੀਆਂ ਹਨ। ਜ਼ਰੂਰ ਪੜ੍ਹੋ, ਆਪ ਪੜ੍ਹੋ, ਹੋਰ ਜੋ ਗੁਰਸਿੱਖ ਭੈਣ ਵੀਰ ਆਪ ਜੀ ਦੇ ਘਰ ਆਉਂਦੇ ਹਨ ਉਹਨਾਂ ਨੂੰ ਵੀ ਆਪ ਜੀ ਗਿਫਟ ਦੇ ਤੌਰ 'ਤੇ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।